ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਰੂਹਾਨੀ ਪ੍ਰਵਿਰਤੀ, ਉਸਦਾ ਚੌਥਾ ਅੰਕ ਹੈ ਜਿਸ ਦਾ ਸਿਰਲੇਖ ਹੈ ਨਾਮਦੇਵ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਨਾਮਦੇਵ ਇੱਕ ਮਸਤ ਮਨੁੱਖ, ਉਹ ਕੁਝ ਵੇਖਦਾ ਜੋ ਅਸੀਂ ਨਹੀਂ ਵੇਖਦੇ। ਉਸਦਾ ਇਹ ਥਾਂ ਇੱਥੇ ਨਹੀਂ ਸੀ, ਸਾਡੇ ਵਰਗੀਆਂ ਅੱਖਾਂ ਪੂਰੀਆਂ ਖੁੱਲੀਆਂ ਨਾਲ ਵੀ ਅੰਦਰ ਵੇਖਦਾ ਸੀ। ਨਾਮਦੇਵ ਇੱਕ ਨਗਰੀ ਨੂੰ ਜਾ ਰਿਹਾ ਸੀ ਜਿੱਥੇ ਉਸਦਾ ਖਿਆਲ ਹੈ ਕਿ ਉਸਦਾ ਮਹਿਬੂਬ ਰਹਿੰਦਾ ਹੈ। ਉਸ ਨੂੰ ਦੁਆਰਕਾ ਕਹਿੰਦਾ ਹੈ। ਉਸਦੇ ਦੁਆਲੇ ਦੀ ਭੌਤਿਕ ਦ੍ਰਿਸ਼ਟੀ ਉਸ ਚਮਕਾਂ ਮਾਰਦੀ ਨਗਰੀ ਦੇ ਰਾਹ ਦੀ ਕਹਿਕਸ਼ਾਂ ਹੀ ਤਾਂ ਹੈ। ਉਹ ਤੀਰਥ ਯਾਤਰੂ ਸੀ, ਉਸਦੀਆਂ ਅੱਖਾਂ ਖੱਬੇ ਸੱਜੇ ਨਹੀਂ ਸਨ ਵੇਖਦੀਆਂ। ਉਹ ਇੱਕ ਟੱਕ ਦਿਲਬਰ ਦੀ ਉਸ ਦਿਲਕਸ਼ ਨਗਰੀ ਨੂੰ ਨਿਹਾਰ ਰਿਹਾ ਸੀ। ਦੁਆਰਕਾ ਵੱਲ ਕਈ ਦਿਨ ਪੈਂਡਾ ਮਾਰ ਕੇ ਨਾਮਦੇਵ ਥੱਕ ਗਿਆ। ਉਂਝ ਤਾਂ ਇਹ ਹੀਰੇ ਮਨੁੱਖ ਇਸ ਸੰਸਾਰ ਲਈ ਬਣੇ ਹੀ ਨਹੀਂ ਹੁੰਦੇ, ਉਹ ਅੰਦਰ ਰਹਿੰਦੇ ਹਨ। ਦੁਨਿਆਵੀ ਮਨੁੱਖਾਂ ਦੀਆਂ ਨਜ਼ਰਾਂ ਤੋਂ ਅਧਿਕ ਅਤੇ ਸਰੀਰ ਲਈ ਕੋਈ ਸੁੱਖ ਨਹੀਂ ਲੋੜਦੇ। ਇਹ ਸਰੀਰ ਨੂੰ ਕੱਪੜੇ ਵਾਂਗ ਪਹਿਨਦੇ ਹਨ। ਇਸ ਤਰ੍ਹਾਂ ਖੁੱਲ੍ਹੇ ਕੱਪੜਿਆਂ ਵਿੱਚ ਇਕੱਲਾ ਰੁਲਿਆ ਹੋਇਆ ਧੂੜ ਅੱਟੇ ਸਿਰ ਉਹ ਆਪਣੇ ਦਿਲਜਾਨੀ ਦੀ ਨਗਰ ਦੇ ਰਾਹ 'ਤੇ ਪੈਰ ਘਸੀਟਦਾ ਜਾ ਰਿਹਾ ਸੀ। ਉਸਨੂੰ ਅਚਾਨਕ ਫੁਰਨਾ ਫੁਰਿਆ ਕਿ ਚੰਗਾ ਹੋਵੇ ਜੇ ਉਸਨੂੰ ਸਵਾਰੀ ਲਈ ਕੋਈ ਘੋੜੀ ਮਿਲ ਜਾਵੇ। ਇਹ ਇੱਕ ਬੜੀ ਚੰਗੀ ਅਰਦਾਸ ਸੀ। ਥੱਕੇ ਮੁਸਾਫਰ ਲਈ ਘੋੜੀ ਕਿਆ ਸੁਖਾਵਾਂ ਵਿਚਾਰ ਸੀ। ਨਹੀਂ, ਇਹ ਸੰਸਾਰ ਤਾਂ ਅਜੀਬ ਜ਼ਾਲਮਾਂ ਨਾਲ ਭਰਿਆ ਪਿਆ ਹੈ। ਅਚਾਨਕ ਨਾਮਦੇਵ ਕੀ ਵੇਖਦਾ ਹੈ ਕਿ ਇੱਕ ਪਠਾਣ ਲੰਮਿਆਂ ਪੱਟਿਆਂ ਵਾਲਾ, ਸਿਰ 'ਤੇ ਵੱਡੀ ਸਾਰੀ ਸ਼ਾਨਦਾਰ ਅਫਗਾਨੀ ਪਗੜੀ ਬੰਨੀ ਸਹਿਜੇ ਹੀ ਆ ਨਿਕਲਦਾ ਹੈ। ਉਹ ਇੱਕ ਬਹੁਤ ਵਧੀਆ ਨੀਲੀ ਘੋੜੀ 'ਤੇ ਸਵਾਰ ਹੈ ਜਿਸ ਦੇ ਪਿੱਛੇ ਵਛੇਰਾ ਹੈ। ਉਹ ਇੱਕ ਪਠਾਣ ਇੱਕ ਅੰਗਰੇਜ਼ ਵਾਂਗ ਪੂਰਬੀ ਦੇਸ਼ਾਂ ਵਿੱਚ ਬੜੀ ਹੈਂਕਣ ਨਾਲ ਉਸ ਥੱਕੇ ਫਕੀਰ ਨੂੰ ਕਹਿੰਦਾ ਹੈ, ਹੈਲੋ, ਮੇਰਾ ਵਛੇਰਾ ਥੱਕ ਗਿਆ ਹੈ, ਇਸ ਨੂੰ ਮੋਢਿਆਂ 'ਤੇ ਚੁੱਕ ਲੈ ਅਤੇ ਮੇਰੇ ਪਿੱਛੇ ਪਿੱਛੇ ਆ। ਤੁਸੀਂ ਵੇਖਦੇ ਹੋ ਕਿ ਕਿਵੇਂ ਰੂਹਾਨੀ ਪ੍ਰਵਿਰਤੀ ਵਿੱਚ ਹੁਕਮ ਕਰਨ ਦੀ ਬਜਾਏ ਹੁਕਮ ਮੰਨਣ ਦੀ ਸ਼ਕਤੀ ਹੁੰਦੀ ਹੈ। ਨਾਮਦੇਵ ਨੇ ਤਲੇ ਕੋ ਮੰਗੀ, ਉਸ ਨੂੰ ਉੱਪਰ ਕੋ ਮਿਲੀ। ਉਸਦੇ ਪੈਰ ਜਵਾਬ ਦੇ ਚੁੱਕੇ ਹਨ, ਲੱਤਾਂ ਥੱਕੀਆਂ ਪਈਆਂ ਹਨ, ਪਰ ਸਿਰ 'ਤੇ ਪਈ ਝੱਲਣੀ ਹੀ ਪੈਣੀ ਸੀ। ਅਜੇ ਲੋਕਾਂ ਨੂੰ ਇਸ ਸੰਸਾਰ ਤੋਂ ਦੁੱਖ ਤੋਂ ਛੁੱਟ ਹੋਰ ਪ੍ਰਾਪਤ ਵੀ ਕੀ ਹੋ ਸਕਦਾ ਹੈ? ਜੇ ਮੈਂ ਜਾਂ ਤੁਸੀਂ ਹੁੰਦੇ, ਅਸੀਂ ਰੱਬ ਅਤੇ ਮਨੁੱਖਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਅਤੇ ਉਮਰ ਖਿਆਮ ਨਾਲ ਮਿਲ ਕੇ ਪਿੱਟਣ ਡਹਿ ਪੈਂਦੇ। ਉਹ ਪਿਆਰ ਜੇ ਤੂੰ ਅਤੇ ਮੈਂ ਹੋਣੀ ਨਾਲ ਸਾਜ਼ਿਸ਼ ਕਰ ਸਕਦੇ, ਇਹਨਾਂ ਸਾਰੀਆਂ ਚੀਜ਼ਾਂ ਦੀ ਦੁਖਦਾਈ ਘਾੜਤ ਨੂੰ ਜਾਣ ਲੈਂਦੇ, ਤਾਂ ਕੀ ਅਸੀਂ ਇਸ ਨੂੰ ਤੋੜ ਭੰਨ ਨਾ ਦਿੰਦੇ ਅਤੇ ਆਪਣੀ ਮਨਮਰਜ਼ੀ ਅਨੁਸਾਰ ਮੁੱਲ ਢਾਲ ਲੈਂਦੇ? ਅਤੇ ਨਾ ਹੀ ਉਮਰ ਖਿਆਮ ਅਤੇ ਨਾ ਹੀ ਅਸੀਂ ਆਪਣੀ ਇਸ ਮੂਰਖਤਾ 'ਤੇ ਸ਼ਰਮ ਮਹਿਸੂਸ ਕਰਦੇ। ਆਪਣੀ ਅਰਦਾਸ ਦੇ ਮਾਲਕ ਵੱਲੋਂ ਮਹਾਨ ਦੇ ਅਜੀਬ ਢੰਗ ਨਾਲ ਸੁਣੇ ਜਾਣ 'ਤੇ ਨਾਮਦੇਵ ਨੇ ਕਿਹਾ ਸੋਹਣਾ ਉੱਤਰ ਦਿੱਤਾ ਸੀ। ਉਸਨੇ ਤੁਰਤ ਹੀ ਖੁਸ਼ੀ ਖੁਸ਼ੀ ਵਛੇਰੇ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਅਤੇ ਵਿਸਮਤ ਹੋਇਆ ਗਾਉਣ ਲੱਗ ਪਿਆ। ਛੋਟੇ ਜਿਹੇ ਬੱਚਿਆਂ ਵਾਂਗ ਖੁਸ਼ੀ ਵਿੱਚ ਕਿਲਕਾਰੀਆਂ ਮਾਰੀਆਂ, ਨਿਰਸੰਦੇਹ ਫੁੱਲ ਵਾਂਗ। ਅਜੇ ਲੋਕਾਂ ਦੀ ਰੂਹਾਨੀ ਚੇਤਨਤਾ ਪੀੜਤ ਹੋਣ 'ਤੇ ਵੀ ਵਧੇਰੇ ਸੁਗੰਧੀ ਖਲੇਰਦੀ ਹੈ। ਫਿਰ ਦੁਹਰਾ ਦਈਏ, ਨਿਰਸੰਦੇਹ ਫੁੱਲ ਵਾਂਗ ਅਜੇ ਲੋਕਾਂ ਦੀ ਰੂਹਾਨੀ ਚੇਤਨਤਾ ਪੀੜਤ ਹੋਣ 'ਤੇ ਵੀ ਵਧੇਰੇ ਸੁਗੰਧੀ ਖਲੇਰਦੀ ਹੈ। ਮਸਤ ਹੋਇਆ ਨਾਮਦੇਵ ਗਾ ਉੱਠਦਾ ਹੈ, ਹੱਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਉਂ ਹਾਂ ਬਲ ਬਲ ਜਾਉਂ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਓ, ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ, ਦੁਆਰਕਾ ਨਗਰੀ ਰਾਸ ਬਗੋਈ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੰਗੋਲ, ਚੰਦੀ ਹਜ਼ਾਰ ਆਲਮ ਏ ਕਲਖਾਨਾ, ਹਮ ਚੀਨੀ ਪਾਤਸ਼ਾਹੀ ਸਾਂਵਲੇ ਬਰਨ, ਅਸਪਤ ਗਜਪਤ ਨਰੇ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ। ਲੋਕਾਂ ਦਾ ਵਿਚਾਰ ਹੈ ਕਿ ਸਰਬੱਗ ਅਤੇ ਸਰਬ ਸ਼ਕਤੀਮਾਨ ਹੋਣਾ ਰੂਹਾਨੀ ਮਨੁੱਖਾਂ ਦੀ ਨਿਸ਼ਾਨੀ ਹੈ। नामदेव दी रूहानी चेतनता दी संगीतक रंगण विच अजियां होछियां सिद्धियां नहीं जो मनुख नू थोड़ी कमाई नाल प्राप्त हो जांदियां हन, जो नुमाइशी हन। चेतनता दा एक निक्का जिहा झटका उसनू रब्बी चेतनता दी उच्चतम अवस्था विच पहुंचा देंदा है। बाकी सारे गुण व्यर्थ हन, सारियां प्राप्तियां स्वा। मेरे खुशी दे संसार विच उस तों छुट कुछ भी हकीकी नहीं, निजी सच जां लाल रंगीला। फिर दोहरा देइए, लोकां दा विचार है कि सरबंग ते सर्वशक्तिमान होना रूहानी मनुखां दी निशानी है। नामदेव दी रूहानी चेतनता दी संगीतक रंगण विच अजियां होछियां सिद्धियां नहीं जो मनुख नू थोड़ी कमाई नाल प्राप्त हो जांदियां हन, जो नुमाइशी हन। चेतना दा एक निक्का जिहा झटका उसनू रब्बी चेतना दी उच्चतम अवस्था विच पहुंचा देंदा है। बाकी सारे गुण व्यर्थ हन, सारियां प्राप्तियां स्वा। मेरे खुशी दे संसार विच उस तों छुट कुछ भी हकीकी नहीं, निजी सच जां लाल रंगीला। वाहिगुरु जी का खालसा, वाहिगुरु जी की फतेह।